ਸ੍ਰੀ ਰਾਗ ਮਹੱਲਾ ਪੰਜਵਾਂ ਮਿਲ ਸਤਿਗੁਰ ਸਭ ਦੁੱਖ ਗਇਆ ਹਰ ਸੁੱਖ ਵਸਿਆ ਮਨ ਆਏ। ਸਤਿਗੁਰਾਂ ਨਾਲ ਮਿਲਣ ਕਰਕੇ ਸਾਰਾ ਹੀ ਦੁੱਖ ਨਿਵਿਰਤ ਹੋ ਗਿਆ ਅਤੇ ਸੁੱਖ ਸਰੂਪ ਹਰੀ ਜਿਹੜਾ ਸੀ ਉਹ ਮਨ ਦੇ ਵਿੱਚ ਆ ਕੇ ਵਸ ਗਿਆ। ਇਸ ਤਰ੍ਹਾਂ ਦੇ ਸ਼ਬਦ ਜਿਵੇਂ ਮਨ ਨੂੰ ਟੁੰਬਣ ਉਹਨਾਂ ਨੂੰ ਲਿਖ ਲੈਣਾ ਚਾਹੀਦਾ, ਕੰਠ ਕਰ ਲਈਏ ਜਿਨ੍ਹਾਂ ਸ਼ਬਦਾਂ ਦੇ ਵਿੱਚ ਬਹੁਤ ਆਪਣੀ ਮਾਨਸਿਕ ਅਵਸਥਾ ਮੁਤਾਬਕ ਸਿੱਖਿਆ ਦਿੱਤੀ। ਕਿਤੇ ਕਿਤੇ ਬ੍ਰਹਮ ਗਿਆਨ ਦਾ ਉਪਦੇਸ਼ ਆਉਂਦਾ, ਕਿਤੇ ਕਿਤੇ ਗ੍ਰਿਹਸਥੀ ਜੀਵਨ ਦਾ ਉਪਦੇਸ਼ ਆਉਂਦਾ, ਕਿਤੇ ਜਗਿਆਸੂ ਪ੍ਰਤੀ ਉਪਦੇਸ਼ ਹੈ, ਕਿਤੇ ਪੂਰਨ ਬ੍ਰਹਮ ਗਿਆਨ ਦੀ ਉਪਦੇਸ਼, ਕਿਤੇ ਕਿਤੇ ਐਸਾ ਉਪਦੇਸ਼ ਕਿ ਅੱਧੀ ਕੁ ਅਵਸਥਾ ਬਣ ਗਈ, ਅੱਧੀ ਕੁ ਹਾਲੇ ਨਾਵਾਂ ਡੋਲ ਹੈ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੀ ਅਵਸਥਾ ਦੱਸਦੇ ਨੇ ਕਿ ਮਨ ਦੇ ਅੰਦਰ ਆਤਮਕ ਆਨੰਦ ਜਿਹੜਾ ਬਣਨਾ ਹੈ ਉਹ ਮਿਲ ਸਤਿਗੁਰ, ਸਤਿਗੁਰਾਂ ਨਾਲ ਮਿਲਣ ਕਰਕੇ ਸਾਰਾ ਦੁੱਖ ਨਿਵਿਰਤ ਹੋ ਗਿਆ, ਹਰ ਸੁੱਖ ਵਸਿਆ ਮਨ ਆਏ। ਸੁੱਖ ਸਰੂਪ ਹਰੀ ਪਰਮਾਤਮਾ ਕਿਉਂਕਿ ਮਨ ਦੇ ਵਿੱਚ ਆ ਕੇ ਵਸ ਗਿਆ। ਜਦੋਂ ਵਸਿਆ ਕਿਵੇਂ, ਅੰਤਰ ਜੋਤ ਪ੍ਰਗਾਸੀ ਆ ਏਕ ਸਸਿਓ ਲਿਵ ਲਾਏ, ਜਦੋਂ ਇੱਕ ਵਾਹਿਗੁਰੂ ਨਾਲ ਆਪਣੀ ਲਿਵ ਲੱਗੀ ਜੁੜੀ ਹੌਲੀ ਹੌਲੀ ਤਾਂ ਉਹ ਜੋਤ ਪ੍ਰਗਟ ਹੋਣੀ ਸ਼ੁਰੂ ਹੋਈ। ਉਹ ਜੋਤ ਹੌਲੀ ਹੌਲੀ ਸ਼ੁਰੂ ਦੇ ਵਿੱਚ ਰੰਗ ਜੇ ਦਿਖਦੇ ਨੇ, ਪਹਿਲਾਂ ਲਾਲ ਰੰਗ ਹੈ, ਫਿਰ ਹਰਾ ਜਿਹਾ, ਪੀਲਾ ਜਿਹਾ, ਨੀਲਾ, ਜਾਮਨੀ ਜਿਹਾ ਰੰਗ ਦਿਖਦਿਆਂ ਦਿਖਦਿਆਂ ਇੱਕਦਮ ਆਪਣੀ ਲਾਈਟ ਨਹੀਂ ਮਾਰਦੇ, ਜੀਵ ਘਬਰਾ ਵੀ ਜਾਂਦਾ। ਇਸ ਕਰਕੇ ਹੌਲੀ 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 ਪਹਿਲਾਂ ਰੰਗਾਂ ਦੇ ਵਿੱਚ, ਫਿਰ ਵਾਈਟ ਕਲਰ ਬਿਲਕੁਲ ਚਿੱਟਾ ਦੁਧੀਆ ਰੰਗ, ਨੀਲਾ ਜਿਹਾ ਪ੍ਰਕਾਸ਼, ਪੀਲਾ ਪ੍ਰਕਾਸ਼ ਔਰ ਨੀਲਾ, ਇੱਕ ਚਿੱਟਾ ਫਿਰ ਇੱਕ ਹੋਰ ਨੀਲਾ ਜਿਹਦੇ ਵਿੱਚ ਤਾਰੇ ਤਾਰੇ ਜੇ ਦਿਖਾਈ ਦਿੰਦੇ ਨੇ। ਬ੍ਰਹਮ ਗਿਆਨੀ ਐਸਾ ਦੱਸਦੇ ਨੇ ਸਾਨੂੰ, ਅਭਿਆਸੀ ਦੱਸਦੇ, ਉਹ ਬਹੁਤ ਘੱਟ ਦਿਖਦਾ ਕਿਸੇ ਨੂੰ, ਜਿਹਦੇ ਵਿੱਚ ਬਹੁਤ ਚਿਮਕ ਚਮਕ ਹੁੰਦੀ ਤਾਰੇ ਨੀਲੇ ਜਿਹੇ ਰੰਗ ਦਾ, ਉਹ ਪਰਮੇਸ਼ਰ ਦਾ ਆਪਣਾ ਪ੍ਰਕਾਸ਼। ਉਹ ਐਸਾ ਪ੍ਰਕਾਸ਼ ਬਹੁਤ ਘੱਟ ਅਭਿਆਸੀਆਂ ਨੂੰ ਨਜ਼ਰ ਆਉਂਦਾ। ਹੌਲੀ ਹੌਲੀ ਤਰੱਕੀ ਆਪਣੀ ਆਪਣੀ ਕਰੀ ਜਾਓ, ਅੰਤਰ ਜੋਤ ਪ੍ਰਗਾਸੀ ਆ, ਹਿਰਦੇ ਦੇ ਅੰਦਰ ਜੋਤ ਜਿਹੜੀ ਆ ਉਹ ਪ੍ਰਕਾਸ਼ਮਾਨ ਹੋ ਜਾਂਦੀ। ਇੱਕ ਨਾਲ ਲਿਬ ਬਿਰਤੀ ਜੋੜ ਕੇ ਬੈਠੇ ਦੋ ਦੋ ਤਿੰਨ ਘੰਟੇ ਚਾਰ ਘੰਟੇ ਰਾਤ ਨੂੰ, ਮੁੜ ਕੇ ਮੌਜ ਹੀ ਮੌਜ ਹੈ, ਬਸ ਇੱਕੋ ਵਾਰ ਮਿਹਨਤ ਹੁੰਦੀ ਹੈ। ਇਹ ਨਹੀਂ ਸੰਸਾਰੀ ਮਾਇਆ, ਕਦੇ ਤਾਂ ਆਰਾਮ ਮਿਲੇ। ਸੰਸਾਰੀ ਮਾਇਆ ਕਮਾਉਂਦਿਆਂ ਨੂੰ ਬੰਦਾ 80 ਸਾਲਾਂ ਦਾ ਹੋ ਜਾਵੇ ਤਾਂ ਵੀ ਨੌਕਰੀ ਵਿਚਾਰਾ ਕਰੀ ਜਾਂਦਾ, ਕਿਤੇ ਨਾ ਕਿਤੇ ਕੰਮ ਕਰੀ ਜਾਂਦਾ, ਉਹ ਫਿਰ ਵੀ ਘਟੀ ਜਾਂਦੇ। ਉਹੀ ਸੰਸਾ ਸਾਰੀ ਜ਼ਿੰਦਗੀ ਰਿਹਾ, ਪੈਸੇ ਜਿੰਨੇ ਕਮਾਏ ਫਿਰ ਵੀ ਸੰਸਾ ਹੀ ਰਿਹਾ, ਉਹ ਜਿੰਨੇ ਕਮਾਏ ਉਹ ਫਿਰ ਖਰਚ ਹੋ ਗਏ, ਫਿਰ ਘਟ ਗਏ, ਫਿਰ ਸੰਸਾ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਕਾਚਾ ਧਨ ਸੰਚਾ ਹੈ ਮੂਰਖ ਗਾਵਾਰ। ਕੱਚੇ ਧਨ ਨੂੰ ਇਨਸਾਨ ਇਕੱਠਾ ਤਾਂ ਕਰਦਾ ਪਰ ਕਦੇ ਇਕੱਠਾ ਨਹੀਂ ਹੋਇਆ ਕਿਸੇ ਕੋਲੋਂ। ਇਹ ਡੱਡੂਆਂ ਦੀ ਪੰਸੇਰੀ ਵਾਲਾ ਹਾਲ ਹੈ, ਉਹ ਨਹੀਂ ਇਕੱਠੀ ਹੁੰਦੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜੇ ਨਾਮ ਧਨ ਨੂੰ ਇਕੱਤਰ ਕਰੋ ਇਕੱਤਰ ਕਰੋ, ਨਾ ਤਾਂ ਇਹਨੇ ਕਿਸੇ ਨੇ ਚੋਰੀ ਕਰਨਾ, ਨਾ ਟੈਕਸ ਲੱਗਣਾ, ਨਾ ਕਿਸੇ ਨੇ ਖੋਹ ਕੇ ਲਿਜਾਣਾ, ਨਾ ਅੱਗ ਸਾੜੇ, ਨਾ ਪਾਣੀ ਡੋਬੇ, ਨਾ ਇਹਨੂੰ ਕੱਟੇ ਵੱਢੇ ਕੋਈ। ਨਾਮ ਧਨ ਸਾਡੇ ਹਿਰਦੇ ਜਦੋਂ ਪ੍ਰਕਾਸ਼ ਹੋ ਗਿਆ, ਲੋੜ ਹੀ ਨਹੀਂ ਪੈਂਦੀ ਕਿਸੇ ਗੱਲ ਦੀ, ਸੁੱਖ ਹੀ ਸੁੱਖ ਹੈ, ਸੋਚਣ ਦੀ ਵੀ ਲੋੜ ਨਹੀਂ ਪੈਂਦੀ, ਕਿਉਂਕਿ ਫਿਰ ਆਪਾਂ VIP ਹੋ ਜਾਂਦੇ ਉਦੋਂ ਜਦੋਂ ਨਾਮ ਹਿਰਦੇ 'ਚ ਵੱਜ ਜਾਂਦਾ। ਬਿਨਾਂ ਸੋਚਿਆਂ ਹੀ ਪਦਾਰਥ ਆਈ ਜਾਂਦੇ ਨੇ, ਪਰਮੇਸ਼ੁਰ ਸੋਚਦਾ ਫਿਰ ਆਪਣੀ ਸੋਚ ਖਤਮ ਹੋ ਜਾਂਦੀ, ਫਿਰ ਆਪਾਂ ਕੁਛ ਮੰਗਦੇ ਹੀ ਨਹੀਂ, ਅਮੰਗ ਹੋ ਜਾਂਦੇ ਜਦੋਂ ਨਾਮ ਹਿਰਦੇ 'ਚ ਵੱਸਦਾ। ਜਿਹੜਾ ਬੰਦਾ ਅਮੰਗ ਹੈ, ਨਿਰਇੱਛਤ ਹੈ, ਉਹਦੇ ਕੋਲ ਜ਼ਿਆਦਾ ਪਦਾਰਥ ਆਉਣ ਲੱਗ ਜਾਂਦੇ ਨੇ। ਜਿਹੜਾ ਦੁਨੀਆਂ 'ਚ ਮੰਗਦਾ ਫਿਰਦਾ, ਮਹਾਰਾਜ ਕਹਿੰਦੇ ਜੋ ਮੰਗ ਹੈ ਸੋ ਭੁੱਖਾ ਰਹੇ, ਮੰਗਤਾ ਮੰਗਤਾ ਹੀ ਬਣਿਆ ਰਹਿੰਦਾ, ਨਿਰਇੱਛਤ ਨੂੰ ਸਾਰਾ ਕੁਛ ਹੀ ਮਿਲ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸਾਡੇ ਸਿਧਾਂਤ ਨੂੰ ਜਾਣੋ, ਉਹਦੇ ਮੁਤਾਬਕ ਆਪਣੇ ਅੰਦਰ ਜੋਤ ਨੂੰ ਪ੍ਰਕਾਸ਼ਮਾਨ ਕਰੋ। ਜਦੋਂ ਜੋਤ ਪ੍ਰਕਾਸ਼ਮਾਨ ਹੋਊਗੀ, ਗਿਆਤ ਹੋਊਗੀ, ਉਸ ਵਕਤ ਸਾਰਾ ਕੁਛ ਆਪਣੇ ਆਪ ਹੀ ਜੀਵ ਨੂੰ ਪ੍ਰਾਪਤ ਹੋ ਜਾਣਾ। ਮਿਲ ਸਾਧੂ ਮੁੱਖ ਉਜਲਾ, ਇੱਥੇ ਦਲੈਂਗੜੇ ਲੱਗੇ ਹੋਏ ਨੇ, ਮਿਲ ਸਾਧੂ ਮੁੱਖ ਉਜਲਾ ਪੂਰਬ ਲਿਖਿਆ ਪਾਏ। ਸਾਧੂਆਂ ਨਾਲ ਮਿਲਣ ਕਰਕੇ ਮੂੰਹ ਜਿਹੜਾ ਉਜਲਾ ਹੁੰਦਾ। ਕਹਿੰਦੇ ਨੇ ਕਿਉਂਕਿ ਸੰਤਾਂ ਦਾ ਸੰਗ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਹੀ ਪ੍ਰਾਪਤ ਹੁੰਦਾ, ਇਹ ਪੂਰਬ ਲਿਖਿਆ, ਤਾਂਹੀਓ ਸਾਧੂ ਦੀ ਸੰਗਤ ਮਿਲੀ। ਜਿਨ੍ਹਾਂ ਦੇ ਮਸਤਕ 'ਤੇ ਨਹੀਂ ਲਿਖਿਆ ਹੁੰਦਾ ਉਹ ਸਾਧੂ ਸੰਤਾਂ ਦੀ ਨਿੰਦਿਆ ਹੀ ਕਰੀ ਜਾਂਦੇ ਨੇ, ਕਿਉਂਕਿ ਉਹਦੇ ਮੱਥੇ 'ਤੇ ਉਹਨੇ ਲਿਖਿਆ ਹੀ ਨਹੀਂ, ਜਾਂ ਤੁਰਿਆ ਫਿਰ ਜਿੱਥੇ ਤੇਰਾ ਜੀ ਕਰਦਾ ਤੁਰਿਆ ਫਿਰ। ਇਸ ਕਰਕੇ ਹੁੰਦੇ ਤਾਂ ਹੁਣ ਸਾਰੇ ਅਸਲੀ ਨਕਲੀ ਸਾਰੇ ਵਿੱਚੇ ਹੁੰਦੇ। ਚੌਥੇ ਪਾਤਸ਼ਾਹ ਨੂੰ ਕਹਿਣ ਲੱਗੀ ਸੰਗਤ, ਆਪ ਕਹਿੰਦੇ ਹੋ ਕਿ ਸਾਧੂ ਸੰਤਾਂ ਦੀ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ, ਬ੍ਰਹਮ ਗਿਆਨੀਆਂ ਦੀ ਸੇਵਾ ਕਰੋ। ਮਹਾਰਾਜ ਇਹ ਪਛਾਣ ਕਿਵੇਂ ਆਵੇ ਸਾਨੂੰ ਇਹਨਾਂ ਦੀ? ਪਤਾ ਹੀ ਨਹੀਂ ਲੱਗਦਾ ਕਿ ਕੌਣ ਹੈ, ਕਿੱਥੇ ਕੁ ਪਹੁੰਚਿਆ ਹੋਇਆ। ਮਹਾਰਾਜ ਕਹਿੰਦੇ ਇਉਂ ਪਛਾਣ ਨਹੀਂ ਕਰੀਦੀ। ਸਤਿਗੁਰ ਨੇ ਉਦਾਹਰਣ ਦਿੱਤੀ ਚੌਥੇ ਪਾਤਸ਼ਾਹ ਨੇ, ਕਹਿੰਦੇ ਕੋਈ ਜ਼ਿਮੀਂਦਾਰ ਸੀ ਪਿੰਡ 'ਚ, ਉਹਨੂੰ ਸ਼ੌਂਕ ਸੀ ਉਹ ਪੰਛੀਆਂ ਨੂੰ ਦਾਣੇ ਜੇ ਪਾਈ ਜਾਇਆ ਕਰੇ। ਹੁਣ ਕਈ ਪੰਛੀ ਬੈਠੇ ਰਿਹਾ ਕਰਨ, ਕਿਸੇ ਨੇ ਕਿਹਾ ਸਾਰੇ ਦਾਣੇ ਰਲਵੇਂ ਜੇ ਪਾ, ਕੋਈ ਪੰਛੀ ਕਿਹੜਾ ਖਾਂਦਾ ਕੋਈ ਕਿਹੜਾ ਖਾਂਦਾ। ਫਿਰ ਰਲਵੇਂ ਜੇ ਦਾਣੇ ਪਾਉਣ ਲੱਗ ਗਿਆ ਸਾਰੇ ਪੰਛੀ ਦਾਣੇ ਖਾਣ, ਦੂਰ ਦੂਰ ਤੱਕ ਪੰਛੀਆਂ ਵਿੱਚ ਵੀ ਇਹ ਗੱਲ ਫੈਲ ਜਾਂਦੀ ਹੈ ਕਿ ਫਲਾਨੇ ਥਾਂ ਇਸ ਤਰ੍ਹਾਂ ਦਾਣੇ ਮਿਲਦੇ ਨੇ। ਪੰਛੀ ਹੋਰ ਆਉਣ ਲੱਗ ਪਏ। ਕਹਿੰਦੇ ਪੰਛੀਆਂ ਵਿੱਚ ਅੱਗੇ ਤੋਂ ਅੱਗੇ ਗੱਲ ਪਹੁੰਚ ਜਾਂਦੀ। ਕਹਿੰਦੇ ਗੱਲ ਚੱਲਦੀ ਚੱਲਦੀ ਮਾਨ ਸਰੋਵਰ ਤੱਕ ਚਲੀ ਗਈ। ਮਾਨ ਸਰੋਵਰ ਤੋਂ ਇੱਕ ਵਾਰ ਹੰਸ ਉੱਡੇ ਦੋ, ਜਦੋਂ ਉਹਦੇ ਘਰ ਦੇ ਉੱਪਰੋਂ ਲੰਘੇ ਤਾਂ ਉੱਥੇ ਬੈਠ ਗਏ। ਕਹਿੰਦੇ ਇੱਥੇ ਪੰਛੀਆਂ ਦੀ ਸੇਵਾ ਹੁੰਦੀ। ਉਹ ਜਦੋਂ ਕਹਿੰਦੇ ਉੱਥੇ ਬੈਠੇ ਭਾਈ, ਉਹ ਕੁਛ ਖਾਣ ਹੀ ਨਾ, ਉਹ ਹੋਰ ਇੱਕ ਸਿਆਣੇ ਨੂੰ ਲਿਆਇਆ ਵਿਦਵਾਨ ਨੂੰ, ਕਹਿੰਦਾ ਜੀ ਉਹ ਦੇਖੋ ਦੋ ਪੰਛੀ ਬੈਠੇ ਬੜੇ ਹੀ ਸੋਹਣੇ ਹੈ ਪਰ ਖਾਂਦੇ ਕੁਛ ਨਹੀਂ। ਉਹ ਕਹਿੰਦਾ ਇਹ ਤਾਂ ਹੰਸ ਨੇ, ਹੰਸਾਂ ਹੀਰਾ ਮੋਤੀ ਚੁਗਣਾ, ਦੁੱਧ ਪੀਂਦੇ ਨੇ ਇਹ, ਦੁੱਧ ਰੱਖ ਅਤੇ ਮੋਤੀ ਲਿਆ ਖਾਣ ਨੂੰ। ਜਦ ਮੋਤੀ ਲੈ ਕੇ ਆਇਆ ਰੱਖੇ ਦੂਰ ਰੱਖ ਕੇ ਆਪ ਪਰੇ ਹੋ ਗਿਆ, ਹੰਸਾਂ ਨੇ ਉੱਥੇ ਦੁੱਧ ਪੀਤਾ ਮੋਤੀ ਖਾਧੇ, ਉਹ ਉਹਨਾਂ ਦੀ ਖੁਰਾਕ ਹੈ। ਉਸ ਵਕਤ ਆਪਣੇ ਮੂੰਹ ਦੇ ਵਿੱਚੋਂ ਹੰਸ ਇੱਕ ਇੱਕ ਲਾਲ ਉਗਲ ਗਏ ਬਾਹਰ ਨੂੰ, ਕਿਉਂਕਿ ਉਹ ਖਾਧੇ ਹੋਏ ਸੀਗੇ, ਉਹ ਬਾਹਰ ਉਗਲ ਗਏ, ਇਨਾਮ ਦੇ ਗਏ। ਜ਼ਿਮੀਂਦਾਰ ਨੇ ਕੀ ਕੀਤਾ, ਜਦੋਂ ਲਾਲ ਚੁੱਕੇ ਜੌਹਰੀ ਕੋਲ ਲੈ ਕੇ ਗਿਆ, ਉਹ ਕਹਿੰਦਾ ਇਹ ਲਾਲ 1 ਲੱਖ ਰੁਪਏ ਦਾ, ਦੂਜਾ 20 ਲੱਖ ਦਾ, 2 ਲੱਖ ਰੁਪਈਆ ਗਰੀਬ ਕੋਲ ਆ ਗਿਆ। ਕਹਿੰਦੇ ਉਹਨੇ ਹੋਰ ਸੇਵਾ ਕੀਤੀ ਪੰਛੀਆਂ ਦੀ। ਕਹਿੰਦੇ ਇੱਕ ਵਾਰੀ 100 ਹੰਸਾਂ ਦੀ ਡਾਰ ਜਾਂਦੀ ਸੀ, ਉਹਨੇ 100 ਦੇ 100 ਹੰਸਾਂ ਨੂੰ ਹੀ ਦੁੱਧ ਪਿਆਇਆ, ਮੋਤੀ ਖਵਾਏ। ਉਹ 100 ਹੰਸ ਕਹਿੰਦੇ ਫਿਰ 100 ਲਾਲ ਉਗਲ ਗਿਆ ਮੂੰਹ 'ਚੋਂ। ਕਹਿੰਦੇ ਉਹ 100 ਲਾਲ ਜਦ ਉਹਨੇ ਵੇਚਿਆ, ਉਹ ਕਰੋੜਾਂ ਪਤੀ ਹੋ ਗਿਆ ਉਹਨਾਂ ਜ਼ਮਾਨਿਆਂ 'ਚ, ਉਸ ਇਲਾਕੇ ਦਾ ਰਾਜਾ ਬਣ ਗਿਆ। ਇਸੇ ਤਰ੍ਹਾਂ ਕਹਿੰਦੇ ਪ੍ਰਮਾਣ ਦਿੱਤਾ ਅਸੀਂ ਵੀ ਪਹਿਲਾਂ ਕਿ ਛੋਟੇ ਮੋਟੇ ਸੇਵਾ ਗੁਰਸਿੱਖ ਦੀ ਆਏ ਗਏ ਮਾੜੇ ਮੋਟੇ ਦੀ ਕਰੀ ਜਾਓ ਕਰੀ ਜਾਓ ਕਰੀ ਜਾਓ, ਇਹ ਗੱਲ ਫੈਲਦਿਆਂ ਫੈਲਦਿਆਂ ਫਿਰ ਬ੍ਰਹਮ ਗਿਆਨੀਆਂ ਤੱਕ ਵੀ ਚਲੀ ਜਾਂਦੀ। ਬ੍ਰਹਮ ਗਿਆਨੀ ਵੀ ਇੱਕ ਦਿਨ ਪ੍ਰਸੰਨ ਹੁੰਦੇ ਨੇ, ਅਣਡਿੱਠ ਕਰਕੇ ਸੇਵਾ ਕਰਨੀ, ਦੋਸ਼ ਨਾ ਦੇਖਣਾ ਕਿਸੇ ਵਿੱਚ। ਹੁਣ ਜੇ ਦੋਸ਼ ਦੇਖੀਏ ਫਿਰ ਤਾਂ ਕੁੱਲ ਦੁਨੀਆ ਹੀ ਦੋਸ਼ੀ ਹੈ। ਕਿਹਨੂੰ ਤੁਸੀਂ ਕਹੋਗੇ? ਇੱਕ ਗੁਰਾਂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਬ੍ਰਹਮ ਗਿਆਨੀ ਨੂੰ ਛੱਡ ਕੇ, ਬਾਕੀ ਤਾਂ ਸਾਰੇ ਹੀ ਦੋਸ਼ੀ ਹਾਂ ਆਪਾਂ। ਆਪਾਂ ਘੱਟ ਨਹੀਂ ਗਏ ਜੇ ਆਪਾਂ ਕਿਸੇ 'ਚ ਦੋਸ਼ ਰੋਪਦੇ ਹਾਂ। ਆਪਾਂ ਆਪਣੇ ਵੱਲ ਦੇਖੋ ਤਾਂ ਆਪਣੇ 'ਚ ਸਭ ਤੋਂ ਵੱਧ ਦੋਸ਼। ਆਪਣੇ ਵੇ ਗਿਰੀਬਾਨ ਮਹਿ ਸਿਰ ਨੀਵਾਂ ਕਰ ਦੇਖ, ਦੋਸ਼ੀ ਤਾਂ ਆਪਾਂ ਸਾਰੇ ਹੀ ਹਾਂ। ਹੋ ਸਕਦਾ ਆਪਾਂ ਦੁਨੀਆਂ ਨਾਲੋਂ ਵੀ ਵੱਡੇ ਗੁਨਾਹਗਾਰ ਹੋਈਏ। ਆਪਣੇ ਦੋਸ਼ ਨੂੰ ਬੰਦਾ ਕਦੇ ਦੇਖਦਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਫਿਰ ਉੱਥੇ ਸਾਧੂ ਸੰਤਾਂ ਦੀ ਕੋਈ ਸੇਵਾ ਕਰਨ ਲੱਗ ਪਿਆ, ਇੱਕ ਨੂੰ ਪ੍ਰਸ਼ਾਦਾ, 2 ਆ ਗਏ 4 ਆ ਗਏ, ਆਉਂਦੇ ਗਏ, ਜਿਉਂਦਾ ਰਹਿ ਭਾਈ ਤੇਰੀਆਂ ਲੰਬੀਆਂ ਉਮਰਾਂ ਹੋਣ ਕਹਿ ਕੇ ਚਲੇ ਗਏ। ਅੱਛਾ ਭਾਈ ਮਹਾਰਾਜ ਤੈਨੂੰ ਬਹੁਤਾ ਦੇਵੇ, ਫਿਰ ਹੋਰ ਚਲੇ ਗਏ। ਅੱਛਾ ਭਾਈ ਮਹਾਰਾਜ ਤੈਨੂੰ ਸਿੱਖੀ ਦੇਵੇ, ਫਿਰ ਹੋਰ ਆ ਗਏ। ਅੱਛਾ ਭਾਈ ਤੈਨੂੰ ਮਹਾਰਾਜ ਨਾਮਦਾਨ ਬਖਸ਼ੇ, ਆਉਂਦੇ ਗਏ ਕਹਿੰਦੇ ਗਏ, ਦੇਹੋ ਸੱਜਣ ਅਸੀਸਣੀਆਂ ਜੋ ਹੋਵੇ ਸਾਹਿਬ ਸੋ ਮੇਲ। ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਗੁਰਸਿੱਖਾਂ ਦੀ, ਇੱਕ ਇੱਕ ਦੀ, ਦੋ ਦੋ ਦੀ, ਹੌਲੀ ਹੌਲੀ ਇਹ ਗੱਲ ਪਰਮਾਤਮਾ ਤੱਕ ਚਲੀ ਗਈ ਬਈ ਇੱਕ ਮੇਰਾ ਪਿਆਰਾ ਕੋਈ ਮੇਰੇ ਗੁਰਸਿੱਖਾਂ ਦੀ, ਮੇਰੀ ਸੰਗਤ ਦੀ, ਔਰ ਮੇਰੇ ਸਾਧੂ ਸੰਤਾਂ ਦੀ ਸੇਵਾ ਕਰਦਾ। ਪਰਮਾਤਮਾ ਬਹੁਤ ਖੁਸ਼ ਹੋ ਕੇ ਉਹਨੂੰ ਨਾਮਦਾਨ, ਸਿੱਖੀ ਦਾਨ, ਬਹੁਤ ਧਨ ਦੌਲਤ ਪਦਾਰਥ ਦਿੰਦੇ ਨੇ। ਕਿਉਂ? ਮੇਰੇ ਪਿਆਰਿਆਂ ਦੀ, ਸਤਿਗੁਰੂ ਕਹਿੰਦੇ ਇਹ ਹੁਣ ਸੇਵਾ ਕਰੇਗਾ, ਆਪਾਂ ਇਹਨੂੰ ਦਿਓ। ਅਤੇ ਜਿਹੜਾ ਨਾਸਤਿਕ ਬੰਦਾ ਜਿਹਨੇ ਗਲਤ ਕੰਮ ਕਰਨੇ, ਉਹਦੇ ਤੋਂ ਹੌਲੀ ਹੌਲੀ ਵਾਪਸ ਲਈ ਜਾਂਦੇ ਰਹਿੰਦੇ ਨੇ। ਕਹਿੰਦੇ ਇਹਨੇ ਤਾਂ ਕਮਲੇ ਨੇ ਕੀ ਕਰਨਾ, ਇਹ ਤਾਂ ਸ਼ਰਾਬ ਹੀ ਪੀਊਗਾ, ਹੋਰ ਪੁੱਠੇ ਕੰਮ ਹੀ ਕਰੂਗਾ, ਇਹਦੇ ਤੋਂ ਪੈਸੇ ਵਾਪਸ ਲੈ ਲਓ। ਫਿਰ ਜਦ ਪੈਸੇ ਵਾਪਸ ਲੈ ਲੈਂਦੇ, ਫਿਰ ਚੀਕਾਂ ਮਾਰਦੇ ਨੇ, ਸਾਡੇ ਤੋਂ ਸਾਰਾ ਕੁਛ ਖੋ ਲਿਆ ਜੀ, ਇਸ ਤਾਂ ਨੰਗ ਮਲੰਗ ਹੋ ਗਏ। ਇਸ ਕਰਕੇ ਸਿਧਾਂਤ ਨੂੰ ਜਾਣੇ ਤੋਂ ਬਿਨਾਂ ਨਾ ਚੱਲੋ। ਸਿਧਾਂਤ ਕੀ ਹੈ ਕਿ ਜਿੰਨਾ ਪੈਸਾ ਕੋਲ ਆ ਉਹ ਦਸਵੰਧ ਕੱਢੋ, ਅਣਡਿੱਠ ਕਰਕੇ ਸੇਵਾ ਕਰਨੀ ਹੈ। ਮੈਂ ਨਹੀਂ ਕਦੇ ਦੋਸ਼ ਦੇਖਦਾ ਕਿ ਬਸ ਸੇਵਾ, ਇੱਕੋ ਗੱਲ ਯਾਦ ਰੱਖਣੀ, ਸਾਡੀ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਣਾ, ਇਹ ਗੱਲ ਯਾਦ ਰੱਖਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ। ਗੋਬਿੰਦ ਦੇ ਗੁਣ ਨਿਤਾ ਪ੍ਰਤੀ ਰੋਜ਼ ਗਾਉਣੇ, ਨਿਤਨੇਮ ਰੋਜ਼ ਕਰਨਾ, ਨਿਤ ਗੁਣ ਗਾਉਣੇ ਨੇ, ਅਤੇ ਸੱਚੇ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਜਪਦੇ ਰਹਿੰਦੇ ਹਾਂ ਅਸੀਂ ਤਾਂ। ਕਹਿੰਦੇ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ, ਕਿਉਂਕਿ ਨਾਮ ਜਪਣ ਦੇ ਨਾਲ ਨਿਰਮਲ ਹੁੰਦਾ ਹੈ ਮਨ, ਸ਼ੁੱਧ ਹੁੰਦਾ। ਮੇਰੇ ਮਨ ਗੁਰਸ਼ਬਦੀ ਸੁੱਖ ਹੋਏ, ਇਹ ਮੇਰੇ ਮਨਾ ਗੁਰੂ ਦੇ ਉਪਦੇਸ਼ ਕਰਕੇ ਜਿਹੜਾ ਅੰਦਰ ਸੁੱਖ ਮਿਲਦਾ, ਆਤਮਕ ਆਨੰਦ ਪ੍ਰਾਪਤ ਹੁੰਦਾ, ਬਾਣੀ ਸੁਣਨ ਦੇ ਨਾਲ ਬੰਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ। ਸਾਰੀ ਦੁਨੀਆ ਦੌੜੀ ਫਿਰਦੀ, ਆਤਮਕ ਆਨੰਦ ਜੇ ਨਾ ਹੋਇਆ ਕੋਲ, ਸਾਰੀ ਉਮਰ ਲੰਘ ਜੇ ਕਿਸੇ ਬੰਦੇ ਦੀ, ਉਹਨੂੰ ਪੁੱਛੋ ਆਤਮਕ ਆਨੰਦ ਆਇਆ ਹੀ ਨਹੀਂ ਵਿਚਾਰੇ ਨੂੰ, ਸ਼ਾਂਤੀ ਨਹੀਂ ਆਈ, ਟਿਕਾਓ ਹੀ ਨਹੀਂ ਬਣਿਆ ਉਹਦਾ। ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ, ਪੂਰਿਆਂ ਗੁਰਾਂ ਦੀ ਜੇ ਚਾਅ ਨਾਲ ਸੇਵਾ ਕਰੇ ਨਾ, ਕੋਈ ਖਾਲੀ ਨਹੀਂ ਜਾਂਦਾ, ਜ਼ਰੂਰ ਸੇਵਾ ਜਿੰਨੀ ਕੀਤੀ ਹੈ, ਕਿਉਂਕਿ ਮਹਾਰਾਜ ਨੇ ਤਾਂ ਕੁਛ ਸਾਡੇ ਤੋਂ ਲੈਣਾ ਹੀ ਨਹੀਂ, ਸਤਿਗੁਰੂ ਨੇ ਸਦਾ ਦੇਣਾ ਹੀ ਦੇਣਾ ਹੈ। ਉਹ ਦਾਤਾਰ ਜੋ ਹੋਇਆ, ਹਮੇਸ਼ਾ ਸਤਿਗੁਰੂ ਸਾਨੂੰ ਦਿੰਦੇ ਹੀ ਨੇ, ਲੈਂਦੇ ਕਦੇ ਵੀ ਨਹੀਂ ਸਾਡੇ ਕੋਲੋਂ। ਇਸ ਕਰਕੇ ਸਤਿਗੁਰੂ ਕਹਿੰਦੇ ਜਿੰਨੀ ਸੇਵਾ ਕਰ ਜਾਏਗਾ, ਉਹਨਾਂ ਨੇ ਤੇਰੀ ਸੇਵਾ ਰੱਖਣੀ ਨਹੀਂ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਜਦੋਂ ਆਪਾਂ ਸੇਵਾ ਕਰਾਂਗੇ ਸਾਰਾ ਕੁਛ ਮਿਲ ਜਾਂਦਾ, ਵਿਸ਼ਰਾਮ ਦੇ ਕੇ। ਕਹਿੰਦੇ ਨੇ ਮਨ ਕੀ ਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਗੁਰਾਂ ਦੀ ਸੇਵਾ ਕਰਕੇ ਜਦੋਂ ਨਾਮ ਰੂਪ ਖਜ਼ਾਨਾ ਪਾਇਆ ਤਾਂ ਮਨ ਦੀਆਂ ਇੱਛਾ ਪੂਰਨ ਹੋ ਗਈਆਂ ਸਾਰੀਆਂ, ਕਿਉਂਕਿ ਖਜ਼ਾਨਾ ਮਿਲ ਗਿਆ ਨਾਮ ਦਾ। ਹੁਣ ਨਾਮ ਦੇ ਖਜ਼ਾਨੇ ਵਿੱਚ ਸਾਰਾ ਕੁਛ, ਫਿਰ ਕੁਦਰਤੀ ਗੱਲ ਹੈ ਜਿਹੜੇ ਬੰਦੇ ਕੋਲ ਬਹੁਤ ਜ਼ਿਆਦਾ ਮਾਇਆ ਹੋ ਜਾਂਦੀ, ਉਹ ਮਾਇਆ ਤੋਂ ਹੀ ਅੱਕ ਜਾਂਦਾ। ਉਹ ਕਹਿੰਦਾ ਰਹਿਣ, ਉਹ ਫਿਰ ਗਿਣਤੀਆਂ ਮਿੰਟੀਆਂ ਸਭ ਛੱਡ ਕੇ ਇੱਕ ਪਰੇ ਹੋ ਕੇ ਬਹਿ ਜਾਂਦਾ। ਪਹਿਲਾਂ ਹੀ ਸ਼ੌਂਕ ਹੁੰਦਾ ਮਾਇਆਵੀ ਚੀਜ਼ਾਂ ਦਾ, ਬਾਅਦ ਵਿੱਚ ਸ਼ੌਂਕ ਆਪੇ ਹੀ ਹਟ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਨਾਮ ਨਾਲ ਭਰਪੂਰ ਹੋ ਜਾਂਦਾ ਖਜ਼ਾਨਾ, ਰਿੱਧੀਆਂ ਸਿੱਧੀਆਂ ਨਿੱਧੀਆਂ ਪਦਾਰਥ ਬਹੁਤ ਜ਼ਿਆਦਾ ਆਉਣ ਕਰਕੇ ਉਹ ਟੈਨਸ਼ਨ 'ਚ ਹੋ ਜਾਂਦਾ ਉਲਟਾ। ਉਹ ਕਹਿੰਦਾ ਇਹਨਾਂ ਨੂੰ ਕਿਹੜਾ ਸੰਭਾਲੇ, ਇਹਨਾਂ ਨੂੰ ਦਿਓ ਪਰੇ। ਜਿਵੇਂ ਬੰਬੇ ਸੀ, ਇਕੱਲਾ ਇਕੱਲਾ ਲੜਕਾ ਸੀ ਸ਼ਾਹੂਕਾਰਾਂ ਦਾ, ਉਹ ਪਿਛਲਾ ਕੋਈ ਭਜਨੀਕ ਬੰਦਾ ਸੀ, ਕਰੋੜਾਂ ਅਰਬਾਂ ਦੀ ਪ੍ਰੋਪਰਟੀ ਸੀ, ਸਾਰੀ ਦਾਨ ਕਰਤੀ, ਇੱਕ ਦੋ ਕੁ ਕਮਰੇ ਰੱਖ ਲਏ, 5 ਲੱਖ ਰੁਪਈਆ ਬੈਂਕ 'ਚ ਜਮ੍ਹਾਂ ਕਰਾਤਾ। ਕਹਿੰਦਾ ਆਪਾਂ ਤਾਂ ਇਹਦਾ ਵਿਆਜ ਹੀ ਨਹੀਂ ਮੁੱਕਦਾ, ਚੱਕੋ ਸਾਰਾ ਕੁਛ ਦਾਨ ਦੂਨ ਕਰਕੇ ਭਗਤ ਬਣ ਗਿਆ। ਕਹਿੰਦਾ ਮੈਂ ਕੀ ਕਰਨਾ, ਇਹ ਮੈਂ ਤਾਂ ਟੈਨਸ਼ਨ ਦੇ ਹੀ ਰੱਖਦੇ, ਪੈਸੇ ਆ ਮਜ਼ਦੂਰਾਂ ਦੇ ਪੈਸੇ ਦੇਣੇ ਆ, ਉਹਦੇ ਦੇਣੇ ਆ, ਮੈਨੂੰ ਨਹੀਂ ਚਾਹੀਦੀਆਂ ਚੀਜ਼ਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਕੇ ਹਿਰਦੇ 'ਚ ਨਾਮ ਆ ਗਿਆ, ਹੁਣ ਚੀਜ਼ਾਂ ਕਹਿੰਦੀਆਂ ਮੈਨੂੰ ਲੈ ਲਓ ਜੀ, ਆਹ ਲੈ ਲਓ ਜੀ, ਆਹ ਲੈ ਲਓ ਜੀ, ਉਹ ਕਹਿੰਦੇ ਨਾ ਭਾਈ, ਖਹਿੜਾ ਛਡਾ ਛਡਾ ਭੱਜਦਾ ਚੀਜ਼ਾਂ ਤੋਂ। ਜਿਹੜਾ ਅਣਜਾਣ ਮਨੁੱਖ ਹੁੰਦਾ ਉਹ ਚੀਜ਼ਾਂ ਵਿੱਚ ਫਸੀ ਜਾਂਦਾ, ਜਦੋਂ ਤੁਰਨ ਦੀ ਵਾਰੀ ਆਈ ਦੁਨੀਆਂ 'ਚ ਫਿਰ ਨਿਕਲ ਨਹੀਂ ਸਕਦਾ, ਫਿਰ ਬੰਧਨ ਪੈ ਜਾਂਦੇ ਨੇ, ਮੁੜ ਜਨਮ ਲੈਂਦਾ। ਅੰਤਰ ਜਾਮੀ ਸਦਾ ਸੰਗ ਕਰਨੈ ਹਾਰ ਪਛਾਣ, ਸਾਰੇ ਜਗਤ ਦੀ ਜਿਹੜੀ ਉਤਪਤੀ ਕਰਨ ਵਾਲਾ ਅੰਤਰਜਾਮੀ ਪਰਮਾਤਮਾ ਹੈ, ਕਹਿੰਦੇ ਉਹਨਾਂ ਨੇ ਹੁਣ ਨਾਲ ਪਛਾਣ ਲਿਆ, ਉਹ ਤਾਂ ਮੇਰੇ ਕੋਲ ਹੀ ਰਹਿੰਦਾ ਹਰ ਰੋਜ਼, ਮੈਂ ਐਵੇਂ ਦੂਰ ਸਮਝ ਜਾਂਦਾ ਸੀ, ਹੁਣ ਉਹਨਾਂ ਦੇ ਮਨ ਦੇ ਅੰਦਰ ਐਸਾ ਆ ਗਿਆ ਜਹ ਜਹ ਪੇਖੋ ਤਹ ਹਜੂਰ ਦੂਰ ਕਤਹ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਇੱਥੇ ਵੀ ਊੜੇ ਨੂੰ ਦਲੈਂਕੜੇ ਉਜਲਾ ਜਿਨ੍ਹਾਂ ਨੇ ਗੁਰਕਿਰਪਾ ਦੁਆਰਾ ਨਾ ਇਸ਼ਨਾਨ ਕਰਕੇ ਨਾਮ ਜਪਿਆ ਅਤੇ ਅਨਾਥਾਂ ਨੂੰ ਦਾਨ ਦਿੱਤਾ ਉਹਨਾਂ ਦਾ ਮੁੱਖ ਅਕਾਲ ਪੁਰਖ ਉਜਲਾ ਕਰ ਦਿੰਦੇ ਨੇ। ਤਿੰਨੇ ਹੀ ਚੀਜ਼ਾਂ ਨੇ ਗੁਰਪ੍ਰਸਾਦੀ ਮੁੱਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ਅਭਿਮਾਨ ਉਹਨਾਂ ਦੇ ਅੰਦਰੋਂ ਜਿਹੜੇ ਸੀ ਇਹ ਸਾਨੂੰ ਪਰੇਸ਼ਾਨੀਆਂ ਦੇਣ ਵਾਲੇ ਮਨ ਦੇ ਅੰਦਰ ਸ਼ੈਤਾਨ ਵੜੇ ਹੋਏ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਹੰਕਾਰ ਆਦਿਕ ਸਭ ਤਿਆਗ ਦਿੱਤਾ ਉਹਨੇ ਜਦੋਂ ਉਹਨੂੰ ਗਿਆਨ ਹੋ ਗਿਆ। ਜਦੋਂ ਬੰਦੇ ਨੂੰ ਗਿਆਨ ਹੋ ਜੇ ਕਿਸੇ ਚੀਜ਼ ਦਾ ਜੇ ਤਾਂ ਗਿਆਨ ਇਉਂ ਕੰਮ ਕਰਦਾ ਜੇ ਗਿਆਨ ਹੋ ਗਿਆ ਵੀ ਇਹ ਚੀਜ਼ ਤਾਂ ਨੁਕਸਾਨ ਹੀ ਬਹੁਤ ਕਰਦੀ ਮੇਰਾ ਉਹ ਖਾਣੀ ਛੱਡ ਦਿੰਦਾ ਨੁਕਸਾਨ ਕਰਦੀ ਆਹ ਚੀਜ਼ ਮੇਰਾ ਬਹੁਤ ਫਾਇਦਾ ਕਰਦੀ ਹੈ ਉਹਨੂੰ ਖਾਣ ਲੱਗ ਜਾਂਦਾ। ਇਸ ਕਰਕੇ ਜਦੋਂ ਜਦੋਂ ਗਿਆਨ ਹੋਇਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਮੇਰਾ ਬਹੁਤ ਨੁਕਸਾਨ ਕਰਦੇ ਨੇ ਇਹ ਤਾਂ ਮੇਰੇ ਸਰੀਰ ਦੇ ਅੰਦਰ ਜਿਹੜਾ ਨਾਮ ਅੰਮ੍ਰਿਤ ਹੈ ਉਹਨੂੰ ਖਰਾਬ ਕਰ ਰਹੇ ਨੇ ਸ਼ੁਭ ਗੁਣਾਂ ਨੂੰ ਖਤਮ ਕਰ ਰਹੇ ਨੇ। ਬੰਦੇ ਨੂੰ ਜਦੋਂ ਸੋਝੀ ਪੈਂਦੀ ਹੈ ਇਹ ਤਾਂ ਮੇਰਾ ਗਲਤ ਕੰਮ ਕਰ ਰਹੇ ਨੇ ਉਹ ਛੱਡਣਾ ਸ਼ੁਰੂ ਕਰਦੇ ਇਹਨਾਂ ਦੀ ਸੰਗਤ ਛੱਡ ਦਿਓ ਬਈ। ਸਤਿਗੁਰੂ ਪਿਆਰੇ ਲੱਗਦੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਭਲਾ ਚਾਹੁੰਦੇ ਮਨਾ ਤੂੰ ਉਹਨਾਂ ਕੋਲ ਜਾ ਕੇ ਨਹੀਂ ਬਹਿੰਦਾ ਅਤੇ ਜਿਹੜਾ ਟੀਵੀ ਸਾਡਾ ਨੁਕਸਾਨ ਕਰਦਾ ਉਹਦੇ ਮੂਹਰੇ ਕਿਵੇਂ ਸੰਗਤ ਵਾਂਗੂ ਜੱਜ ਜੱਜ ਕੇ ਬਹਿੰਦਾ ਸਾਰਾ ਟੱਬਰ ਅਖਬਾਰਾਂ ਦੇ ਮਗਰ ਕਿੱਦਾਂ ਪੈਂਦੇ ਜਾ ਕੇ ਮੈਗਜ਼ੀਨ ਪੜ੍ਹਦੇ ਨੇ ਅਤੇ ਬੁਰੀਆਂ ਗੱਲਾਂ ਕਰਦੇ ਨੇ। ਕੁਸੰਗਤ ਕਰਨ ਦੀ ਜ਼ਿਆਦਾ ਮਨੁੱਖ ਨੂੰ ਆਦਤ ਹੈ ਇਹਨੂੰ ਸਮਝ ਨਹੀਂ ਵਿਚਾਰੇ ਨੂੰ ਸੋਝੀ ਨਹੀਂ ਜਦੋਂ ਸਮਝ ਪੈ ਗਈ ਵੀ ਮੇਰਾ ਭਲਾ ਕੌਣ ਚਾਹੁੰਦਾ ਜਦੋਂ ਇਹ ਪਤਾ ਲੱਗ ਜਾਵੇ ਵੀ ਸਤਿਗੁਰੂ ਮੇਰਾ ਭਲਾ ਚਾਹੁੰਦੇ ਨੇ ਫੇਰ ਜੀਵ ਸਤਿਗੁਰੂ ਨਾਲ ਦੋਸਤੀ ਮਿੱਤਰਤਾ ਪਾ ਕੇ ਗੁਰਾਂ ਦੇ ਕੋਲ ਬੈਠਦਾ ਪਿਆਰ ਕਰਦਾ ਇਹ ਮੇਰਾ ਭਲਾ ਚਾਹੁਣ ਵਾਲਾ ਸੱਜਣ ਸੱਚਾ ਪਾਤਸ਼ਾਹ ਹੈ। ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਉਹਨਾਂ ਨੇ ਨਾਮ ਦੇ ਲਾਭ ਕਰਕੇ ਆਤਮਕ ਲਾਭ ਪਾਇਆ ਪਹਿਲਾਂ ਦੁਨੀਆਂ ਦੇ ਲਾਭਾਂ ਵਿੱਚੋਂ ਨਾਮ ਦਾ ਲਾਭ ਪ੍ਰਾਪਤ ਕੀਤਾ ਨਾਮ ਰੂਪੀ ਲਾਭ ਦਾ ਲੱਭਣਾ ਪਾਇਆ ਉਹਨਾਂ ਨੇ ਇਸ ਕਰਕੇ ਉਹਨਾਂ ਦੇ ਸਾਰੇ ਹੀ ਕੰਮ ਪੂਰਨ ਹੋ ਗਏ। ਕਰ ਕਿਰਪਾ ਪ੍ਰਾਭੇ ਮੇਲਿਆ ਦੀਆ ਆਪਣਾ ਨਾਮ ਹੁਣ ਪ੍ਰਭੂ ਪਰਮੇਸ਼ਰ ਜੀ ਨੇ ਕੀ ਕੀਤਾ ਗੁਰੂ ਰੂਪ ਹੋ ਕੇ ਦੁਨੀਆਂ 'ਚ ਸਾਨੂੰ ਦਿਖਣਾ ਸ਼ੁਰੂ ਕਰ ਦਿੱਤਾ। ਪਰਮਾਤਮਾ ਉੱਦਾਂ ਤਾਂ ਦਿਖਦੇ ਨਹੀਂ ਸਰਬ ਵਿਆਪਕ ਪਰਿਪੂਰਨ ਪ੍ਰਕਾਸ਼ ਰੂਪ ਹੀ ਹੈ। ਪਰਮਾਤਮਾ ਨੇ ਵਿਚਾਰ ਕੀਤੀ ਕਿ ਦੁਨੀਆਂ ਵਿੱਚ ਆਪ ਜਾ ਕੇ ਪਹਿਲਾਂ ਆਪ ਕਿਰਿਆ ਕਰਕੇ ਇਹਨਾਂ ਨੂੰ ਸਮਝਾਵਾਂ ਮੈਂ। ਫਿਰ ਗੁਰੂ ਨਾਨਕ ਦੇਵ ਜੀ ਆਪ ਆਏ ਅਕਾਲ ਪੁਰਖ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ ਆਪ ਆ ਕੇ ਫਿਰ ਸਵੇਰੇ ਆਪ ਉੱਠਣਾ ਨਾਮ ਜਪਣਾ ਫਿਰ ਹੋਰਨਾਂ ਨੂੰ ਲਾਉਣਾ ਫਿਰ ਮਹਾਰਾਜ ਨੇ ਦੁਨੀਆਂ ਦੇ ਅੰਦਰ ਪ੍ਰਚਾਰ ਕੀਤਾ ਹੌਲੀ ਹੌਲੀ ਸਾਰੀ ਦੁਨੀਆਂ ਨੂੰ ਸੱਚੇ ਪਾਤਸ਼ਾਹ ਨੇ ਆਪ ਲਾਇਆ ਆਪ ਹੁਣ ਉਹਨਾਂ ਨੂੰ ਤਾਂ ਲੋੜ ਨਹੀਂ ਅੰਮ੍ਰਿਤ ਵੇਲੇ ਉੱਠਣ ਦੀ ਬਾਣੀ ਪੜ੍ਹਨ ਦੀ ਹੋਰ ਕਿਰਿਆ ਕਰਨ ਦੀ ਪਰ ਉਹਨਾਂ ਨੇ ਸਾਡੇ ਵਿੱਚ ਆ ਕੇ ਸਾਡੇ ਵਰਗੇ ਬਣ ਕੇ ਸਾਨੂੰ ਉਹ ਚੀਜ਼ਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਰਕੇ 239 ਵਰੇ ਦਸਾਂ ਸਰੂਪਾਂ ਨੇ ਭਾਵ ਇੱਕੋ ਹੀ ਜੋਤ ਨੇ ਸਾਨੂੰ 10 ਸਰੂਪ ਧਾਰਨ ਕਰਕੇ ਹਰ ਤਰ੍ਹਾਂ ਦੀ ਕਿਰਿਆ ਸਿਖਾ ਦਿੱਤੀ ਕਿ ਗੁਰਸਿੱਖ ਦਾ ਇੱਕ ਜੀਵਨ ਜਿਹੜਾ ਕੈਸਾ ਹੋਣਾ ਚਾਹੀਦਾ ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਗੁਰੂ ਰੂਪ ਹੋ ਕੇ ਪਰਮਾਤਮਾ ਸਾਨੂੰ ਮਿਲੇ ਫਿਰ ਨਾਮਦਾਨ ਦਿੱਤਾ ਸਾਨੂੰ ਨਾਮਦਾਨ ਇਸ਼ਨਾਨ ਦਿੱਤਾ ਅਤੇ ਮਹਾਰਾਜ ਨੇ ਕਿਰਪਾ ਕਰਕੇ ਫਿਰ ਅਕਾਲ ਪੁਰਖ ਨੇ ਜਦੋਂ ਸਾਡੀ ਕਿਰਿਆ ਸਹੀ ਦੇਖੀ ਉਦੋਂ ਸਾਨੂੰ ਫਿਰ ਆਪਣੇ ਵਿੱਚ ਲੀਨ ਕਰ ਲਿਆ ਹੁਣ ਇਹ ਯੋਗ ਹੋ ਗਿਆ ਹੈ। ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਜਿਹਦੇ ਉੱਤੇ ਹੁਣ ਆਪ ਮਿਹਰਬਾਨ ਹੋਏ ਨੇ ਮਿਹਰ ਕਰਨ ਦੀ ਬਾਨ ਆਦਤ ਪੈ ਗਈ ਉਹਨਾਂ ਨੂੰ ਤਾਂ ਉਹਦਾ ਜੰਮਣਾ ਮਰਨਾ ਮਿਟ ਗਿਆ ਕਿਉਂਕਿ ਸਾਡੇ ਉੱਤੇ ਮਿਹਰਬਾਨ ਹੋ ਗਏ ਨੇ। ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਣ ਗੁਰਾਂ ਦਾ ਉਪਦੇਸ਼ ਪਛਾਣ ਕੇ ਨਾ ਹਿਰਦੇ ਘਰ ਵਿੱਚ ਸੱਚੇ ਸਰੂਪ ਮਹਿਲ ਨੂੰ ਪਾ ਲਿਆ ਉਹਨਾਂ ਨੇ ਗੁਰਾਂ ਦਾ ਉਪਦੇਸ਼ ਪਛਾਣ ਕੇ ਸੁਣ ਕੇ ਸੋਝੀ ਪਾ ਕੇ ਸਤਿਗੁਰੂ ਤਾਂ ਸਾਨੂੰ ਬਹੁਤ ਵੱਡਾ ਕੁਛ ਦੇ ਰਹੇ ਨੇ, ਨਾ ਸਮਝੀ ਹੋਣ ਕਰਕੇ ਆਪਾਂ ਛੋਟੀਆਂ ਚੀਜ਼ਾਂ ਮੰਗ ਲੈਂਦੇ ਮਹਾਰਾਜ ਤੋਂ। ਭਗਤ ਜਨਾ ਕੌ ਰਾਖਦਾ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਭਗਤ ਜਨਾਂ ਨੂੰ ਸਾਰਿਆਂ ਦੁੱਖਾਂ ਸੰਕਟਾਂ ਤੋਂ ਰੱਖ ਲੈਂਦਾ। ਪ੍ਰਹਿਲਾਦ ਜੀ ਨੂੰ ਰੱਖਿਆ, ਧਰੂ ਜੀ ਨੂੰ ਰੱਖਿਆ, ਨਾਮਦੇਵ ਨੂੰ ਰੱਖਿਆ, ਸਭ ਦੀ ਰੱਖਿਆ ਕੀਤੀ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਸਾਡੇ 'ਤੇ, ਔਰ ਬੇਨਤੀ ਚੌਪੀ ਬਖਸ਼ਿਸ਼ ਕੀਤੀ ਸਾਨੂੰ। ਬੇਨਤੀ ਚੌਪੀ ਦੇ ਪਾਠ ਨੂੰ ਤੇਜ਼ ਕਰਨ ਦੀ ਬਜਾਏ ਹੌਲੀ ਕਰੋ, ਬਿਲਕੁਲ ਇੱਕ ਇੱਕ ਪੰਗਤੀ ਪਰਮਾਤਮਾ ਨੂੰ ਸਾਹਮਣੇ ਬਿਠਾ ਕੇ ਹਾਜ਼ਰ ਨਾਜ਼ਰ ਜਾਣ ਕੇ ਫਿਰ ਇੱਕ ਇੱਕ ਪੰਗਤੀ ਪੜ੍ਹੋ, ਫਿਰ ਦੇਖੋ ਉਹਦਾ ਪ੍ਰਤਾਪ ਕਿੰਨਾ। ਸੰਪੂਰਨ ਐਨ ਪੂਰਨ ਚੌਪੀ ਸਾਹਿਬ ਦੀਆਂ 29 ਪੌੜੀਆਂ ਪੜ੍ਹ ਕੇ, ਸਵਈਆ ਦੋਹਰਾ ਪੜ੍ਹ ਕੇ ਬੇਨਤੀ ਕਰੋ। ਉਹ ਜਦੋਂ ਉਹਦੇ ਵਿੱਚ ਥੋੜ੍ਹੀ ਜਿਹੀ ਘਟਣੀ ਸ਼ੁਰੂ ਹੋ ਜਾਂਦੀ ਹੈ, ਫਿਰ ਹੋਰ ਸਾਡਾ ਹਿਸਾਬ ਕਿਤਾਬ ਹੋ ਜਾਂਦਾ। ਜਦੋਂ ਮੰਤਰ ਪੂਰਨੀ ਹੈ ਨਹੀਂ ਅਧੂਰੇ ਵਿੱਚ, ਫਿਰ ਉਹ ਗੱਲ ਨਹੀਂ ਬਣਦੀ। ਅਧੂਰੀਆਂ ਗੱਲਾਂ ਕਰਨ ਵਾਲੇ ਲੋਕਾਂ ਤੋਂ ਸਾਵਧਾਨ, ਅਧੂਰਾ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਗੁਰਾਂ ਨੇ ਸਾਨੂੰ ਬਖਸ਼ਿਆ ਉਸ ਢੰਗ ਤਰੀਕੇ ਨਾਲ ਆਪਾਂ ਚੱਲਣਾ, ਜੋ ਜੋ ਗੁਰਾਂ ਨੇ ਹੁਕਮ ਕੀਤੇ ਨੇ ਆਪਾਂ ਨੂੰ। ਇੱਥੇ ਸਤਿਗੁਰੂ ਇਹੀ ਕਹਿੰਦੇ ਨੇ ਆਪਣੀ ਕਿਰਪਾ ਕਰਕੇ ਫਿਰ ਪ੍ਰਹਿਲਾਦ ਵਾਂਗੂ ਰੱਖ ਲੈਂਦਾ ਪਰਮਾਤਮਾ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ। ਜਿਹੜੇ ਬੰਦੇ ਸੱਚੇ ਪਰਮਾਤਮਾ ਦੇ ਪਰਉਪਕਾਰ ਆਦਿਕ ਗੁਣਾਂ ਨੂੰ ਸੰਭਾਲਦੇ ਨੇ ਉਹਨਾਂ ਦੇ ਲੋਕ ਪਰਲੋਕ ਇਹ ਮੁੱਖ ਉਜਲੇ ਹੁੰਦੇ ਨੇ। ਪਾਪ ਗੁਣਾਂ ਨੂੰ ਯਾਦ ਕਰਦੇ ਵੀ ਵਾਹਿਗੁਰੂ ਤਾਂ ਬੜੀ ਕਿਰਪਾ ਕਰਦੇ ਨੇ। ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਕਿ ਜੇ ਥੋੜ੍ਹਾ ਜਿਹਾ ਇੱਕ ਅੱਖਰ ਦੀ ਗਲਤੀ ਹੋ ਜਾਵੇ ਨਾ, ਤਾਂ ਉਹਦੇ ਵਿੱਚ ਫਿਰ ਬਖਸ਼ਿਸ਼ ਪੂਰਨ ਨਹੀਂ ਹੁੰਦੀ। ਜਿਵੇਂ ਕਿਸੇ ਗੁਰਮੁਖ ਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਬੇਨਤੀ ਕੀਤੀ, ਤੋ ਕਿਉਂਕਿ ਇੱਕ ਪੰਥ ਦੇ ਅੰਦਰ ਐਸੀਆਂ ਮਹਾਨ ਹਸਤੀਆਂ ਹੁੰਦੀ ਜਿਹਨਾਂ ਕਮਾਈ ਕੀਤੀ, ਬਹੁਤ ਉੱਚੀਆਂ ਅਵਸਥਾ ਦੇ ਮਾਲਕ, ਅਸੀਂ ਸਲਾਹਤਾ ਨਹੀਂ ਕਰਦੇ, ਉਈ ਨਹੀਂ ਕਿਸੇ ਹੋਰ ਦਾ ਨਾਂ ਨਹੀਂ ਲੈ ਦਿੰਦੇ, ਕਿਉਂਕਿ ਜਿਨ੍ਹਾਂ ਨੇ ਇੰਨਾ ਪਰਉਪਕਾਰ ਕੀਤਾ ਦੁਨੀਆਂ ਦੇ ਅੰਦਰ। 1000 ਕਥਾ ਵਾਚਕ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਬਣਾਇਆ ਟੌਪ ਕਲਾਸ ਦਾ, ਬਾਕੀ ਛੋਟੇ ਛੋਟੇ ਤਾਂ ਬਹੁਤ ਜ਼ਿਆਦਾ, ਪਾਠੀਆਂ ਦਾ ਤਾਂ ਕੋਈ ਅੰਤ ਹੀ ਨਹੀਂ, ਇੰਨੇ ਬਣਾਏ ਨੇ ਉਹਨਾਂ ਨੇ। ਮਹਾਰਾਜ ਤਾਂ ਕਹਿੰਦੇ ਜਿਹੜਾ ਗੁਰਸਿੱਖ ਕਿਤੇ ਊੜਾ ਏੜਾ ਵੀ ਸਿਖਾ ਦੇ ਕਿਸੇ ਨੂੰ, ਕਹਿੰਦੇ ਉਹਨੂੰ ਵੀ ਸਾਡੇ ਸਿੰਘ ਲੈਣ ਆਉਂਦੇ ਅੰਤ ਨੂੰ, ਅਤੇ ਜੇ ਕੋਈ ਕਿਸੇ ਨੂੰ ਸੰਥਿਆ ਕਰਾ ਦੇਵੇ ਉਹਦੇ 'ਤੇ ਬਹੁਤ ਖੁਸ਼ੀ ਹੁੰਦੀ, ਉਹਨੂੰ 5 ਸਿੰਘ ਲੈਣ ਆਉਂਦੇ ਨੇ। ਜੇ ਕੋਈ ਕਿਸੇ ਨੂੰ ਕਥਾ ਬ੍ਰਹਮ ਵਿੱਦਿਆ ਦੀ ਦਾਤ ਦੇ ਦੇਵੇ ਉਹਨੂੰ ਅਸੀਂ ਆਪ ਲੈਣ ਆਉਂਦੇ ਹਾਂ। ਸੋ ਜਿਨ੍ਹਾਂ ਨੇ 1000 ਕਥਾ ਵਾਚਕ ਬਣਾਇਆ ਅਤੇ ਹਜ਼ਾਰਾਂ ਹੀ ਛੋਟੇ ਕਥਾ ਵਾਚਕ ਬਣਾਏ ਨੇ, ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਠੀ ਬਣਾਏ ਨੇ ਸ਼ੁੱਧ, ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਸੰਗਤਾਂ ਨੂੰ ਅੰਮ੍ਰਿਤ ਛਕਾਇਆ, 12-14 ਲੱਖ ਬੰਦੇ ਨੂੰ ਅੰਮ੍ਰਿਤ ਛਕਾਉਣਾ ਸਾਰੀ ਜ਼ਿੰਦਗੀ 'ਚ, ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਉਹਨਾਂ ਦੀ ਪ੍ਰਚਾਰ ਦਾ ਸਦਕਾ ਹੀ ਗਾਤਰੇ ਦਿਖੇ ਸੀ ਪੰਜਾਬ 'ਚ, ਪਹਿਲਾਂ ਕੌਣ ਪਾਉਂਦਾ ਸੀ। ਇਸ ਕਰਕੇ ਉਹ ਐਡੇ ਵੱਡੇ ਸਾਡੇ ਮਹਾਤਮਾ ਬਜ਼ੁਰਗ ਬ੍ਰਹਮ ਗਿਆਨੀ ਵਿੱਦਿਆ ਮਾਰਤੰਡ, ਤਾਂ ਉਹਨਾਂ ਦੀ ਉਦਾਹਰਣ ਅਸੀਂ ਦਿੰਦੇ। ਸੋ ਇਸ ਕਰਕੇ ਉਹ ਮਹਾਂਪੁਰਖ ਜਿਹੜੇ ਨੇ ਉਹਨਾਂ ਦੀ ਉਦਾਹਰਣ ਦੇਈਦੀ ਹੈ। ਐਸੇ ਮਹਾਂਪੁਰਖ ਜਿਹੜੇ ਹੁੰਦੇ ਨੇ, ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰਕੇ ਉਹਨਾਂ ਨੂੰ ਪਰਮਾਤਮਾ ਰੱਖਦੇ ਨੇ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਸੱਚੇ ਦੇ ਗੁਣਾਂ ਨੂੰ ਸਾਰ ਸੰਭਾਲਦੇ ਨੇ ਉਹਨਾਂ ਦਾ ਲੋਕ ਅਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੁੰਦਾ। 8 ਪਹਿਰ ਗੁਣ ਸਾਰ ਦੇ ਰੱਤੇ ਰੰਗ ਅਪਾਰ, ਉਹ ਜੋ ਅਪਾਰ ਪ੍ਰਭੂ ਪਰਮੇਸ਼ਰ ਆ ਨਾ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਨੇ। 8 ਪੈਰ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਦੇ ਨੇ, ਯਾਦ ਕਰਦੇ ਨੇ। ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦਬਲਿਹਾਰ, ਜੋ ਪਾਰ ਬ੍ਰਹਮ ਸੁੱਖਾਂ ਦਾ ਸਮੁੰਦਰ ਹੈ ਨਾ, ਮਹਾਰਾਜ ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ।